ਉੱਥੇ ਆ ਕੇ ਛਡਾ ਕੇ ਲਿਆ, 13 ਪੁੱਤਰ ਹੋ ਗਏ ਸੀ ਜਦ ਨੂੰ। ਮਹਾਰਾਜ ਕਹਿੰਦੇ ਇਹਦੀ ਤਾਕਤ ਬਹੁਤ ਜ਼ਿਆਦਾ ਹੈ, ਇਹ ਤਾਂ ਕੋਈ ਜੋ ਬਚ ਸਕਦਾ ਮੁਸ਼ਕਲ ਹੈ। ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋ ਜਾਏ ਇਹਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ, ਮਾਇਆ ਸਭ ਨੂੰ ਸਿੱਟ ਲੈਂਦੀ ਹੈ, ਰਹਿਣ ਨਹੀਂ ਦਿੰਦੀ। ਵੱਡੇ ਵੱਡੇ ਜਿਹੜੇ ਯੋਗੀ ਹੋਏ ਨੇ ਉਹ ਵੀ ਗਿਰ ਜਾਂਦੇ। ਮਛੰਦਰ ਨਾਥ ਗੁਰੂ ਗੋਰਖ ਨਾਥ ਦਾ ਗੁਰੂ ਸੀ, ਲੰਕਾ ਦੇ ਰਾਜੇ ਅਮਰੂਪ ਦੇ ਪਾਸ ਗਿਆ ਹੋਇਆ, ਸੇਵਾ ਹੋ ਰਹੀ ਹੈ, ਰਾਣੀਆਂ ਵੀ ਸੇਵਾ ਕਰਦੀਆਂ, ਉਹ ਅਮਰੂਪ ਚੜ੍ਹਾਈ ਕਰ ਗਿਆ। ਚੜ੍ਹਾਈ ਕਰਿਆ ਜੀ, ਇਹਨਾਂ ਯੋਗੀਆਂ ਨੂੰ ਇੱਕ ਤਕਨੀਕ ਆਉਂਦੀ ਹੈ ਕਿ ਆਪਣਾ ਸਰੀਰ ਰੱਖ ਦਿੰਦੇ ਨੇ ਦੂਸਰੇ ਦੇ ਸਰੀਰ 'ਚ, ਆਪਣੇ ਆਪ ਨੂੰ ਟ੍ਰਾਂਸਪਲਾਂਟ ਕਰ ਲੈਂਦੇ, ਉਹਦੇ ਵਿੱਚੋਂ ਜਦੋਂ ਵਾਪਸ ਜਾਣਾ ਉਹਦੇ ਫਿਰ ਆਪਣੇ ਸਰੀਰ 'ਚ ਆ ਜਾਂਦੇ ਨੇ। ਇਹ ਜਿਸ ਵਕਤ ਰਾਣੀਆਂ ਦੇਖਿਆ ਇਹਨੇ, ਇਹਨੇ ਕਿਹਾ ਵੀ ਮੈਂ ਇਹਦੇ ਸਰੀਰ 'ਚ ਕਿਉਂ ਨਾ ਵੜ ਜਾ, ਕਿਸੇ ਨੂੰ ਪਤਾ ਵੀ ਨਹੀਂ ਲੱਗਣਾ, ਮੇਰੀ ਬਦਨਾਮੀ ਵੀ ਨਹੀਂ ਆਉਣੀ। ਅੰਦਰ ਸੀ ਭੈੜੀ ਵਾਸ਼ਨਾ, ਉਹਨੂੰ ਪੂਰਾ ਕਰਨ ਵਾਸਤੇ ਆਪਣਾ ਸਰੀਰ ਕੰਦਰਾਂ 'ਚ ਰੱਖਤਾ ਪੱਥਰ ਚਿਣ ਕੇ, ਅਤੇ ਫਿਰ ਉੱਥੋਂ ਆ ਕੇ ਰਾਜੇ ਅਮਰੂ ਦੇ ਸਰੀਰ 'ਚ ਪ੍ਰਵੇਸ਼ ਕਰ ਗਿਆ। 14 ਸਾਲ ਹੋ ਗਏ, ਅਤੇ ਨਾਲ ਪਾਬੰਦੀ ਲਾ ਦਿੱਤੀ ਕਿ ਇੱਥੇ ਕੋਈ ਸਾਧੂ ਨਹੀਂ ਆਏਗਾ। ਉਸ ਵੇਲੇ ਬਾਲ ਗੰਗਾਈ ਇੱਕ ਮਹਾਤਮਾ ਹੋਇਆ, ਗੋਰਖ ਨਾਲ ਕਿਸੇ ਗੱਲ ਦੇ ਉੱਤੇ ਚਰਚਾ ਹੋ ਰਹੀ ਸੀ, ਉਹ ਕਹਿੰਦਾ ਤੂੰ ਆਪਣੇ ਗੁਰੂ ਨੂੰ ਤਾਂ ਬਚਾ ਨਹੀਂ ਸਕਦਾ, ਤੇਰਾ ਗੁਰੂ ਪਤਾ ਕਿੱਥੇ ਹੈ ਜਾਂ ਬਣਿਆ ਫਿਰਦਾ, ਜੋਗੀ ਦੇਖ ਲੈ। ਉਸਨੇ ਹਰ ਥਾਂ 'ਤੇ ਦੇਖਿਆ, ਸਮੁੰਦਰ 'ਚ, ਪਹਾੜਾਂ 'ਚ, ਕੰਦਰਾਂ 'ਚ, ਹੈਰਾਨ ਹੋ ਗਿਆ ਵੀ ਗੁਰੂ ਦਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ, ਤ੍ਰਿਕਾਲ ਦਰਸ਼ੀ ਸੀ। ਉਸ ਵੇਲੇ ਜਦ ਨਾਂ ਪਤਾ ਲੱਗਿਆ, ਕਹਿੰਦੇ ਲੈ ਤੈਨੂੰ ਮੈਂ ਦੱਸ ਦਿੰਦਾ, ਤੇਰਾ ਗੁਰੂ ਅਮਰੂ ਰਾਜੇ ਦੇ ਸਰੀਰ 'ਚ ਬੈਠਾ ਰਾਣੀਆਂ ਭੋਗਦਾ, ਜਾ ਆਪਣੇ ਗੁਰੂ ਨੂੰ ਛਡਾ ਉਹਦੇ ਵਿੱਚੋਂ। ਗੋਰਖ ਗਿਆ, ਜਾ ਕੇ ਉਹਨੇ ਗੁਰੂ ਨੂੰ ਕੱਢਿਆ। ਸੋ ਇਹ ਮਾਇਆ ਐਡੀ ਪਰਬਲ ਹੈ, ਐਡੀ ਮੋਹਣੀ ਹੈ, ਇਹਨੂੰ ਭਿਆਨਮ ਦੇ ਨਾਲ ਤਸ਼ਬੀਹ ਦਿੱਤੀ ਹੈ, ਮਾਇਆ ਭਿਆਨਮ ਸਰਪ ਹੈ। ਸੋ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗੇ, ਬੇਟਾ ਜੈਮਨੀ, ਆਹ ਜਿਹੜੀ ਤੈਂ ਲਾਈਨ ਲਿਖਤੀ ਨਾ, ਇਹ ਲਾਈਨ ਜਿਹੜੀ ਹੈ ਇਹ ਨਹੀਂ ਠੀਕ ਹੈਗੀ, ਇਹ ਤੂੰ ਕੱਟ ਦੇ। ਕਹਿਣ ਲੱਗਿਆ, ਮਹਾਰਾਜ ਮੈਂ ਤਾਂ ਠੀਕ ਲਿਖਿਆ, ਗਿਆਨਵਾਨ ਦੇ ਉੱਤੇ ਮਾਇਆ ਅਸਰ ਨਹੀਂ ਕਰ ਸਕਦੀ। ਕਹਿੰਦੇ ਨਹੀਂ, ਜੇ ਗੁਰੂ ਦੀ ਕਿਰਪਾ ਨਾ ਹੋਵੇ ਨਾ, ਗਿਆਨਵਾਨ ਵੀ ਗਿਰ ਜਾਇਆ ਕਰਦੇ ਨੇ, ਗਿਆਨ ਸਿਥਲ ਹੋ ਜਾਇਆ ਕਰਦਾ, ਉਹਨਾਂ ਦੀ ਤਾਕਤ ਨਹੀਂ ਰਹਿੰਦੀ। ਇਹ ਤਾਂ ਗੁਰੂ ਦੀ ਮਿਹਰ ਹੈ, ਤਾਂ ਰਹਿੰਦਾ ਨਹੀਂ, ਗਿਆਨ ਸਿਥਲ ਹੋ ਜਾਇਆ ਕਰ, ਭੁੱਲ ਜਾਂਦਾ ਬੰਦਾ ਬਿਲਕੁਲ, ਐਸੇ ਉਲਟੇ ਚੱਕਰ 'ਚ ਪੈਂਦਾ, ਹੈਰਾਨ ਹੋ ਜਾਈਦਾ ਪਿਆ ਹੈ ਕਿੱਥੇ ਏਡਾ ਗਿਆਨਵਾਨ, ਅੱਜ ਕਿੱਥੇ ਥੱਲੇ ਗਿਰਿਆ ਪਿਆ। ਸੋ ਇਸ ਤਰ੍ਹਾਂ ਦੇ ਨਾਲ ਹੱਥ ਕਰਿਆ ਉਸਨੇ। ਵਿਆਸ ਜੀ ਨੇ ਕਿਹਾ, ਇਹਨੂੰ ਹੁਣੇ ਬਚਾ ਲਈਏ ਤਾਂ ਚੰਗਾ ਨਹੀਂ, ਹਜ਼ਾਰਾਂ ਹੀ ਬੰਦੇ ਪੋਲੀਊਟ ਹੋਣਗੇ ਇਹਦਾ ਵਿਦੇਸ਼ ਪੜ੍ਹ ਕੇ। ਉਸ ਵੇਲੇ ਇਕੱਲਾ ਹੀ ਰਹਿੰਦਾ ਸੀ ਜੰਗਲ ਦੇ ਅੰਦਰ, ਸੇਵਾਦਾਰਾਂ ਨੂੰ ਦੂਰ ਰੱਖਦਾ ਸੀ। ਤਾਂ ਅੱਜ ਕੀ ਦੇਖਦਾ, ਸ਼ਾਮ ਹੋ ਗਈ ਅਤੇ ਇੱਕ ਇਸਤਰੀ ਦੇ ਰੋਣ ਦੀ ਆਵਾਜ਼ ਆ ਰਹੀ ਹੈ ਜੰਗਲ 'ਚੋਂ, ਨੇਰਾ ਹੈ ਸਾਰੀ ਰਾਤ ਦਾ, ਮੱਸਿਆ ਦੀ ਰਾਤ। ਉਹ ਰੋਂਦੀ ਰਹਿੰਦੀ ਆਸ਼ਰਮ ਵੱਲ ਨੂੰ ਆ ਗਈ, ਬਹੁਤ ਸੁੰਦਰ ਹੈ, ਅਤੇ ਇਹਨੇ ਦੇਖ ਕੇ ਦੇਖਿਆ, ਕਹਿੰਦਾ ਕੀ ਆ, ਕਿਆ ਹੋਇਆ ਆਪਕੋ? ਕਹਿੰਦੀ ਮੇਰਾ ਸਾਥ ਜਿਹੜਾ ਸੀ, ਮੇਰਾ ਪਤੀ ਮੇਰੇ ਨਾਲ ਸੀ, ਪਤਾ ਨਹੀਂ ਤਾਂ ਸ਼ੇਰ ਨੇ ਖਾ ਲਿਆ, ਪਤਾ ਨਹੀਂ ਢੀਲਾ ਨੇ ਮਾਰਤਾ, ਮੈਂ ਇਕੱਲੀ ਰਹਿ ਗਈ, ਥੋੜ੍ਹੀ ਦੇਰ ਵਾਸਤੇ ਮੈਂ ਤੋਂ ਅੱਡ ਹੋਇਆ ਸੀ, ਮੈਂ ਕਿੱਥੇ ਜਾਵਾਂ ਹੁਣ, ਮੈਨੂੰ ਕੋਈ ਟਿਕਾਣਾ ਨਹੀਂ, ਰਹਿਮ ਆ ਗਿਆ। ਕਹਿੰਦਾ ਐਂ ਕਰ, ਇੱਥੇ ਹੋਰ ਤਾਂ ਕੁਛ ਨਹੀਂ ਹੈ, ਮੇਰੀ ਕੁਟੀਆ ਹੈ, ਇਹਦੇ ਵਿੱਚ ਤੂੰ ਰਾਤ ਕੱਟ ਲੈ, ਇਹ ਦਰਵਾਜ਼ਾ ਕਰ ਲੈ ਬੰਦ, ਇਹ ਜਿਹੜੇ ਭੀੜ ਲੋਕ ਨੇ ਆਵਾਜ਼ਾਂ ਮਾਰ ਲੈਂਦੇ ਨੇ, ਆਵਾਜ਼ਾਂ ਬਦਲ ਲੈਂਦੇ ਨੇ, ਦਰਵਾਜ਼ਾ ਨਾ ਖੋਲੀ, ਚਾਹੇ ਮੈਂ ਹੀ ਆਵਾਜ਼ਾਂ ਮਾਰਦਾ। ਕਹਿੰਦੀ ਠੀਕ ਹੈ, ਅੰਦਰ ਗਈ, ਅੰਦਰ ਜਾ ਕੇ ਗਾਉਣਾ ਬਹੁਤ ਵਧੀਆ, ਬੋਲ ਬਹੁਤ ਕਮਾਲ ਦਾ ਸੀ, ਵੇਦਾਂ ਦੀਆਂ ਰਿਚਾਂ ਧੁਨਾ ਗਾਉਣਾ ਸ਼ੁਰੂ ਕਰ ਦਿੱਤੀ। ਜਦ ਗਾਉਣ ਲੱਗੀ, ਬੋਲ ਇੰਨਾ ਪਿਆਰਾ ਸੀ, ਉਹਦੀ ਕਸ਼ਿਸ਼, ਕਿਉਂਕਿ ਸ਼ਬਦ ਦੇ ਵਿੱਚ ਅਸਰ ਹੁੰਦਾ, ਸਾਧ ਸਿੰਘ ਜੀ ਜ਼ਬਰਦਸਤ ਸ਼ਬਦ ਦੇ ਵਿੱਚ, ਸਪਰਸ਼ ਦੇ ਵਿੱਚ, ਇਹ ਸਾਰੀਆਂ ਚੀਜ਼ਾਂ 'ਚ ਅਸਰ ਹੋਇਆ ਕਰ, ਕੰਡੇ ਜਿਹੜੇ ਦਾ ਸ਼ਬਦ ਹਰਨ ਨਹੀਂ ਸੁਣ ਸਕਿਆ ਕਰ। ਉਹ ਸ਼ਿਕਾਰੀ ਵਜਾਈ ਜਾਂਦੇ ਨੇ, ਵਜਾਈ ਜਾਂਦਾ, ਹਰਨ ਖੜ੍ਹ ਜਾਂਦਾ, ਚੁੱਪ ਕਰਕੇ ਲੱਟਣ ਲੱਗ ਜਾਂਦਾ, ਉਹਦੇ ਕੋਲ ਜਾ ਕੇ ਰਲ ਗਲ ਚ ਰੱਸਾ ਪਾ ਲੈਂਦੇ ਨੇ, ਮਾਰ ਲੈਂਦੇ ਨੇ, ਖਾ ਲੈਂਦੇ। ਉਹ ਸ਼ਬਦ ਦਾ ਮਾਰਿਆ ਹੋਇਆ ਮਰ ਜਾਂਦਾ, ਸ਼ਬਦ ਸਪਰਸ਼ ਰੂਪ ਰਸ ਕੰਧ, ਹਾਥੀ ਜਿਹੜਾ ਸਪਰਸ਼ ਦੇ ਨਾਲ ਕਾਬੂ ਆ ਜਾਂਦਾ। ਸੋ ਇਸ ਤਰ੍ਹਾਂ ਇਹ ਸ਼ਬਦ 'ਚ ਤਾਕਤ ਹੁੰਦੀ ਹੈ, ਖਿੱਚ ਪੈਂਦੀ ਹੈ ਇਹਦੀ, ਸੋਹਣਾ ਬੋਲ ਹੋਵੇ, ਸੋਹਣਾ ਰਾਗ ਹੋਵੇ, ਖਿੱਚ ਪਊ ਪੂਰਾ ਇਹਦੇ ਮਨ ਵਿੱਚ, ਖਿੱਚ ਪੈਦਾ ਹੋ ਗਈ, ਆ ਕੇ ਨੇੜੇ ਸੁਣਨ ਲੱਗ ਗਿਆ। ਸੁਣਦੇ ਸੁਣਦੇ ਕਾਮ ਵਾਸ਼ਨਾ ਜਾਗ ਗਈ। ਉਸ ਵੇਲੇ ਦਰਵਾਜ਼ਾ ਖੜਕਾਉਂਦਾ, ਉਹ ਕਹਿੰਦੀ ਮੈਂ ਤੁਹਾਨੂੰ ਖੋਲਣਾ। ਕਹਿੰਦਾ ਮੇਰੀ ਕੁਟੀਆ ਹੈ। ਕਹਿੰਦੀ ਕਿਸੇ ਦੀ ਹੋਵੇ, ਦਿਨ ਚੜ੍ਹੇ ਤੱਕ ਮੈਂ ਤਾਂ ਖੋਲਣਾ। ਉਹਦੇ ਬਾਅਦ ਇਹਦੇ ਮਨ ਵਿੱਚ ਕੀ ਆਇਆ, ਛੱਤ ਪਾਰ ਲਈਆਂ ਨੇ। ਉਹ ਜਦ ਹੇਠਾਂ ਨੂੰ ਲੰਘਣ ਲੱਗਿਆ, ਛਾਤੀ ਕੋਲੋਂ ਭਾਰਾ ਸੀ, ਉੱਥੇ ਫਸ ਗਿਆ। ਸਾਰੀ ਰਾਤ ਨਾ ਤਾਂ ਥੱਲੇ ਜਾਵੇ ਨਾ ਉੱਤੇ ਨੂੰ ਹੋਵੇ, ਬਾਹਾਂ ਫਸ ਗਿਆ ਵਿੱਚ, ਤੋਰੀ ਮੰਗਣ ਲੜਕਦਾ ਰਿਹਾ ਸਾਰੀ ਰਾਤ। ਉਹ ਜਦ ਦਿਨ ਚੜ੍ਹ ਗਿਆ, ਵਿਆਸ ਜੀ ਨੇ ਮਾਇਆ ਸੰਕੋਚ ਦੀ ਆਪਣੀ, ਦਰਵਾਜ਼ਾ ਖੁੱਲ੍ਹਾ ਹੀ ਸੀ, ਖੋਲ੍ਹ ਲਿਆ, ਇਹਨੇ ਬੰਦ ਕਰਨਾ ਸੀ, ਉਹ ਤਾਂ ਮਾਇਆ ਪਾਈ ਹੋਈ ਸੀ। ਉਹ ਲੜਕਦਾ ਕਹਿੰਦੇ ਜੈਮਨੀ ਬੇਟਾ, ਇਹ ਕੀ ਗੱਲ ਹੈ, ਤੂੰ ਆ ਛੱਤ ਦੇ ਵਿੱਚ ਕਿਉਂ ਲੜਕਦਾ, ਦਰਵਾਜ਼ਾ ਤੇਰਾ ਖੁੱਲ੍ਹਾ ਪਿਆ, ਨਾ ਕੋਈ ਅੰਦਰ ਹੈ ਨਾ ਕੋਈ ਬਾਹਰ ਹੈ। ਬੜਾ ਹੀ ਸ਼ਰਮਿੰਦਾ ਹੋਇਆ, ਵਿਆਸ ਜੀ ਨੇ ਲਾਇਆ, ਉਹ ਲਾ ਕੇ ਬਿਠਾ ਕੇ ਕਹਿਣ ਲੱਗੇ ਕੀ ਗੱਲ ਹੋਈ ਸੀ। ਕਹਿਣ ਲੱਗੇ ਗੱਲ ਕੀ ਹੋਣੀ ਹੈ, ਤੁਹਾਡੀ ਗੱਲ ਠੀਕ ਨਿਕਲੀ, ਮੇਰਾ ਗਿਆਨ ਜਿਹੜਾ ਸੀ ਉਹ ਛੀਨ ਕਰ ਦਿੱਤਾ, ਸੱਚਮੁੱਚ ਮਾਇਆ ਦਾ ਅਸਰ ਬਹੁਤ ਵੱਡਾ ਹੈ, ਅਤੇ ਮੈਂ ਇਹ ਲਾਈਨ ਕੱਟ ਦਿੰਦਾ ਆਪਣੇ ਇਹਦੇ ਵਿੱਚ। ਸੋ ਇਸ ਤਰ੍ਹਾਂ ਇਹ ਅਜਮਲ ਨੂੰ ਜਿਸ ਵਕਤ ਗੁਰੂ ਨੇ ਕਿਹਾ ਕਿ ਬੇਟਾ ਇਸ ਰਸਤੇ ਨਹੀਂ ਤਾਂ ਜਾਣਾ, ਬੇਸ਼ਵਾਵਾਂ ਦਾ ਬਾਜ਼ਾਰ ਹੈ, ਜਵਾਨ ਹੈ ਤੂੰ, ਮੋਇਆ ਜਾਏਗਾ, ਇਹਦੇ ਮੂਹਰੇ ਤੇਰੇ ਗਿਆਨ ਨੇ ਨਹੀਂ ਖੜਨਾ, ਗਿਆਨ ਸਿਥਲ ਪੈ ਜਾਏਗਾ। ਗੁੱਸੇ ਹੋ ਗਿਆ, ਕਹਿੰਦਾ ਗੁਰੂ ਜੀ ਮੈਨੂੰ ਤੁਸੀਂ ਇੰਨਾ ਹੀ ਅਣਜਾਣ ਸਮਝਦੇ ਹੋ। ਉਸੇ ਬਾਜ਼ਾਰ ਚਲਿਆ ਗਿਆ, ਨਾ ਰੁਕਿਆ, ਅਖੀਰ ਇੱਕ ਬੇਸਵਾ ਦੇ ਕਾਬੂ ਆ ਗਿਆ, ਸ਼ਿਕਾਇਤਾਂ ਹੋ ਗਈਆਂ, ਰਾਜੇ ਨੇ ਸ਼ਹਿਰੋਂ ਬਾਹਰ ਕੱਢਤਾ, ਬਾਹਰ ਜਾ ਕੇ ਇੱਕ ਝੌਂਪੜੀ ਪਾ ਲਈ। ਹੁਣ ਉਹ ਵੇਦਾਂ ਦਾ ਗਿਆਨ ਤਾਂ ਚੱਲ ਨਹੀਂ ਸਕਦਾ, ਲੋਕਾਂ ਨੇ ਇਹਦਾ ਨਾਮ ਪਤ ਧਰ ਭਰ ਲਿਆ, ਇਹ ਹੁਣ ਜਾਲ ਬਣਾ ਲਿਆ, ਚੌਲ ਪਾ ਲਿਆ ਕਰੇ ਥੱਲੇ ਰੋਹੀ 'ਚ, ਪੰਛੀ ਆ ਜਾਇਆ ਕਰਨ ਚੁੱਕੇ ਦੇ ਮਨ ਨੇ ਜਾਲ 'ਚ ਫਸ ਜਾਇਆ ਕਰਨ, ਚੁੱਕ ਕੇ ਮੋਢੇ ਦੇ ਉੱਤੇ ਮਗਰੀ ਮਾਰ ਕੇ ਸ਼ਹਿਰ 'ਚ ਲਿਆ ਕੇ ਬੈਠ ਜਾ ਕਰੇ ਚੌਂਕ 'ਚ, ਉੱਥੇ ਵੇਚੀ ਜਾਏਗਾ, ਕੁਛ ਆਪਣੇ ਖਾਣ ਵਾਸਤੇ ਕੁਛ ਲੋਕਾਂ ਨੂੰ ਦਿੰਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਪਤ ਤਾਜਾ ਮਲ ਪਾਪ ਕਰ ਜਾਏ, ਕਲਾ ਬਾਤ ਨਹੀਂ ਦੇ ਰਿਹਾ, ਗੁਰ ਤੇ ਬੇਮੁਖ ਹੋ ਕੇ ਪਾਪ ਕਮਾਵੇ ਦੁਰਮਤ ਤਹਿ, ਖੋਟੀ ਮਤ ਧਾਰਨ ਕਰਕੇ ਪਾਪ ਕਮਾਉਂਦਾ, ਬਿਰਥਾ ਜਨਮ ਗਵਾਇਆ ਨੂੰ ਭਵ ਜਲੰਧਰ ਫਿਰਦਾ ਮੈਂ, ਛੇ ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ ਇੱਛੇ ਨੇ, ਸੈਚੂਰੇਸ਼ਨ ਪੁਆਇੰਟ ਹੋਇਆ ਕਰਦਾ ਪਾਪ ਦਾ, ਨਸ਼ੇ ਦਾ, ਨਾ ਨਸ਼ਾ ਫਿਰ ਨਸ਼ਾ ਦਿੰਦਾ, ਨਾ ਪਾਪ ਦੇ ਵਿੱਚੋਂ ਕੋਈ ਸਵਾਦ ਆਉਂਦਾ, ਉਹ ਜੀਵਨ ਮੁਰਦਿਆਂ ਵਰਗਾ ਹੋ ਜਾਇਆ ਕਰਦਾ। ਐਸਾ ਪੁਆਇੰਟ ਆ ਗਿਆ, ਘਰ 'ਚ ਲੜਾਈ ਚੱਲ ਪਈ, ਹਰ ਵਕਤ ਕਲੇਸ਼ ਰਹਿੰਦਾ, ਮਨ 'ਚ ਆਇਆ ਕਿ ਆਪਾਂ ਘਾਟ ਇਹ ਕਰ ਲਈਏ ਆਪਣਾ, ਹੋਰ ਤਾਂ ਕੋਈ ਤਰੀਕਾ ਨਹੀਂ ਨੱਠਣ ਬਦਲ, ਮਰਨ ਵਾਸਤੇ ਤੁਰਿਆ ਜਾਂਦਾ। ਰਸਤੇ 'ਚ ਸਾਧੂਆਂ ਦਾ ਸੰਗ ਹੋ ਗਿਆ, ਜਾ ਕੇ ਮੱਥਾ ਟੇਕਿਆ, ਰੋਂਦਾ, ਪਛਾਣ ਲਿਆ ਵੀ ਇਹ ਤਾਂ ਮੇਰੇ ਗੁਰੂ ਨੇ, 30 ਸਾਲ 40 ਸਾਲ ਲੰਘ ਚੁੱਕੇ ਸੀ, ਉਹ ਬਿਰਧ ਹੋ ਗਏ, ਇਹ ਤੇ ਰੂਪੋਂ ਗਰੂਪ ਹੋ ਗਿਆ। ਰੋਂਦਾ, ਕਹਿੰਦੇ ਕਿਉਂ ਰੋਂਦਾ, ਕਹਿੰਦਾ ਮੈਂ ਪਤ ਤਾਜਾ ਮੰਨ ਲਾ, ਤੁਹਾਡਾ ਵਚਨ ਨਾ ਮੰਨਿਆ, ਮੇਰਾ ਹਾਲ ਹੋ ਗਿਆ, ਮੈਂ ਜਾ ਰਿਹਾ ਆਪਣਾ ਘਾਤ ਕਰਨ ਵਾਸਤੇ। ਕਹਿੰਦੇ ਆ ਜਾ ਮਨ, ਆਤਮਘਾਤ ਕਰਕੇ ਫਿਰ ਦੁੱਖ ਤਾਂ ਨਹੀਂ ਹਟਿਆ ਕਰਦਾ, ਜਿਹੜਾ ਦੁੱਖ ਤੇਰੇ ਮਨ ਵਿੱਚ ਹੋਣਾ ਇਹ ਤੋਂ 10 ਗੁਣਾ ਹੋਰ ਵੱਧ ਜਾਣਾ, ਉੱਥੇ ਕੋਈ ਇਲਾਜ ਨਹੀਂ ਮੇਰੇ ਦਾ ਹੁਣ ਆਏਗਾ, ਐਸਾ ਨਾ ਕਰ ਬੇਟਾ, ਫੇਸ ਕਰ ਰਹਿਣਾ ਚਾਹੀਦਾ, ਸੱਤਵਾਂ ਪੁੱਤਰ ਤੇਰੇ ਹੋਰ ਆਉਣਾ ਸਾਡੇ ਕੋਲ, ਲਿਆਈਆਂ ਨੂੰ ਅਸੀਂ ਨਾਮ ਤਰਾ ਰਹੇ, ਛੇ ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ ਇੱਛੇ ਲੈ, ਪੁੱਤ ਪੰਨਾ ਸੱਤਵਾਂ, ਨੌ ਧਰਮ ਨੂੰ ਚਿੱਤ ਮਾਇਆ, ਚਿੱਤ ਦੇ ਵਿੱਚ ਖਿਆਲ ਆ ਗਿਆ ਵੀ ਐਤਕੀ ਸੰਤਾਂ ਤੋਂ ਨੌ ਰਖਾਉਣਾ, ਮਹਾਂਪੁਰਸ਼ਾਂ ਦੇ ਕੋਲ ਲੈ ਕੇ ਚਲਿਆ ਗਿਆ, ਬਾਬਾ ਜੀ ਨੌ ਰੱਖਣਾ ਹੈ, ਤਾਂ ਤੁਸੀਂ ਵਚਨ ਕਰਿਆ ਸੀ ਵੀ ਸਾਡੇ ਕੋਲ ਲਿਆ। ਉਸ ਵੇਲੇ ਮਹਾਂਪੁਰਸ਼ਾਂ ਨੇ ਸਾਰਾ ਕੁਛ ਵਿਚਾਰਦੇ ਹੋਏ ਨੌ ਰੱਖਤਾ ਪਰਮੇਸ਼ਰ ਦੇ ਨਾਮ ਤੇ।
ਰੱਖਤਾ ਨਾਮ ਨਾਰਾਇਣ ਗੁਰਮੁਖ ਪਿਆਰੇ ਨੇ, ਰੱਖਤਾ ਨਾਮ ਨਾਰਾਇਣ ਗੁਰਮੁਖ ਪਿਆਰੇ ਨੇ,
ਗੁਰਮੁਖ ਨਾਮ ਨਾਰਾਇਣ ਕਹਿਆ, ਕਹਿ ਦਿੱਤਾ ਨਾਰਾਇਣ ਦਾ ਨਾਮ ਰੱਖ ਲੈ, ਇਹਨੂੰ ਜ਼ਿਆਦਾ ਪਿਆਰ ਜਦ ਤੇਰੇ ਕੋਲ ਆਵੇ ਨਾਰਾਇਣ ਨਾਰਾਇਣ ਕਹਿ ਕੇ ਹਾਕਾ ਮਾਰੀ ਜਾਇਆ ਕਰੇ। ਛੋਟਾ ਪੁੱਤਰ ਹੈ ਉਹ ਨਾਰਾਇਣ ਨਾਰਾਇਣ ਕਰਦੇ ਨੂੰ ਆਦਤ ਪੈ ਗਈ, ਨਾਰਾਇਣ ਨਾਰਾਇਣ ਕਰੀ ਜਾਂਦਾ, ਉਹ ਘਰ ਵਾਲੀ ਵੀ ਲੜਾਈ ਕਰਦੇ ਆ ਵੀ ਆਦਤ ਕਰਨਾ ਕਿ ਉਹ ਮੱਲੋ ਮੱਲੀ ਜੀਵਾਨ ਚੋਂ ਨਿਕਲੀ ਜਾਂਦਾ। ਤੇ ਜਿਸ ਵਕਤ ਫਿਰ ਅੰਤ ਦਾ ਸਮਾਂ ਆਇਆ, ਅੰਤਕਾਲ ਜਮਦੂਤ ਵੇਖ, ਜਮਦੂਤਾਂ ਨੂੰ ਦੇਖਿਆ ਡਰ ਗਿਆ, ਕਹਿੰਦੇ ਮਹਾਂ ਭਿਆਨ ਹੁੰਦੇ ਨੇ, ਬਹੁਤ ਭਿਆਨ, ਜੈ ਮਹਾਂ ਭਿਆਨ ਦੂਤ ਜਾਂਦਾ ਨੇ, ਐਸਾ ਰਸਤਾ ਆਉਣਾ ਹੈ ਜਿਹੜੇ ਪਰਮੇਸ਼ਰ ਤੋਂ ਬੇਮੁਖ ਨੇ ਕਿ ਭਿਆਨਕ ਜਮਦੂਤਾਂ ਦੇ ਨਾਲ ਵਾਹ ਪੈਣ। ਉਹ ਕਰਦੇ ਕੀ ਨੇ, ਉਹ ਲਿਹਾਜ਼ ਨਹੀਂ ਕਰਦੇ, ਉਹਨਾਂ ਕੋਲ ਹੰਟਰ ਹੁੰਦਾ ਹੈ, ਉਹਨੂੰ ਜੰਮਦਾ ਠੇਂਗਾ ਕਹਿੰਦੇ ਨੇ ਕਿ ਵੀਰ ਜੰਮਕਾ ਠੇਂਗਾ ਬੁਰਾ ਹੈ, ਉਹ ਨਾ ਸਹਿਆ ਜਾਏ, ਉਹ ਸਹਿ ਨਹੀਂ ਹੁੰਦਾ, ਉਹ ਜਦੋਂ ਮਾਰਦੇ ਨੇ ਫਿਰ ਇਹ ਚੀਕਾਂ ਮਾਰਦਾ, ਬਾਰ ਬਰਾਨਲੇ ਹੁਮਸ ਤੁਮਸ ਕੂਕਾਂ ਪਈਆਂ ਰਾਹੀਂ ਕੂਕਾਂ ਮਾਰਦਾ ਜਾਂਦਾ। ਉਹ ਜਦ ਭਿਆਨਕ ਜਮਦੂਤ ਦੇਖੇ, ਆਵਾਜ਼ ਦੇਤੀ ਆਪਣੇ ਪੁੱਤਰ ਨੂੰ, ਕਹਿੰਦਾ ਪੁੱਤਰ ਨਾਰਾਇਣ ਨਾਰਾਇਣ ਕਹਿ ਤਰ੍ਹਾਂ ਬਣ।
ਡਰ ਕੇ ਹਾਕ ਪੁੱਤਰ ਨੂੰ ਮਾਰੀ, ਮੁੱਖ ਤੋਂ ਨਾਰਾਇਣ ਬੋਲਿਆ, ਹਾਕ ਪੁੱਤਰ ਨੂੰ ਮਾਰੀ, ਮੁੱਖ ਤੋਂ ਨਾਰਾਇਣ ਬੋਲਿਆ,
ਪੁੱਤਰ ਨਾਰਾਇਣ ਬੋਲੇ ਸ਼ਹਿਰ, ਹੁਣ ਨਾਰਾਇਣ ਦਾ ਨਾਮ ਆ ਗਿਆ। ਉੱਥੇ ਅਵਸਥਾ ਕੀ ਵਾਪਰੀ, ਮਾਰਦਾ ਸੀ ਆਗ ਪੁੱਤਰ ਨੂੰ, ਰੱਬ ਨੂੰ ਇਹ ਮਾਰ ਬੈਠਿਆ, ਤੇ ਪਰਮੇਸ਼ਰ ਦਾ ਸਵਾਲ ਹੈ ਕਿ ਹਾਥੀ ਕੀ ਚਿੰਗਾਰ ਪਲ ਪਾਸੇ ਪਹੁੰਚ ਦਿੱਤਾ ਹੈ, ਚੀਟੀ ਕੀ ਪੁਕਾਰ ਪਹਿਲਾਂ ਹੀ ਸੁਣੀ ਤੈਂ, ਚੀਟੀ ਦੀ ਜਿਹੜੀ ਕੀਤੀ ਹੋਈ ਅਰਦਾਸ ਆ ਉਹਨੂੰ ਪਹਿਲਾਂ ਸੁਣ ਲੈਂਦਾ, ਹਾਥੀ ਜੀ ਥੋੜਾ ਪਿੱਛੋਂ ਸੁਣਦਾ, ਕਿਉਂਕਿ ਉਹਦੇ 'ਚ ਮਹਾਨ ਆਉਂਦਾ, ਉਹਦੇ 'ਚ ਵਿਚਾਰੀ 'ਚ ਬਲ ਨਹੀਂ ਆਉਂਦਾ, ਉਹ ਤਾਂ ਮਾੜੀ ਜਿਹੀ ਗੱਲ ਹੋਈ ਮਰ ਜਾਣਾ ਉਹਨੇ, ਹਾਥੀ ਨੇ ਫਿਰ ਵੀ ਥੋੜਾ ਭੋਗ ਕਰਨਾ। ਮਹਾਰਾਜ ਕਹਿੰਦੇ ਉਹ ਇੱਕ ਭਾਵਨਾ ਪੈਦਾ ਹੋ ਗਈ ਉਹਦੇ ਹਿਰਦੇ 'ਚ, ਉਹਨੂੰ ਹੁਣ ਅਸੀਂ ਨਹੀਂ ਸਮਝ ਸਕਦੇ, ਜੇ ਕਿਸੇ ਦੇ ਮਨ 'ਚ ਭਾਵਨਾ ਕਦੇ ਪੈਦਾ ਹੋਈ ਹੋਵੇ ਉਹ ਜਾਣਦਾ ਵੀ ਕੀ ਭਾਵਨਾ ਹੁੰਦੀ ਹੈ, ਉਹ ਭਾਵਨਾ ਹੋ ਗਈ ਅੱਤ ਦੀਨ ਹੋ ਗਿਆ ਵੀ ਹੁਣ ਨਹੀਂ ਮੇਰਾ ਹੋਏ ਪ੍ਰਭੂ ਕੋਈ ਛੁਟਕਾਰੇ ਦਾ ਸਾਧਨ। ਇੰਨੀ ਗੱਲ ਬੜੀ ਸਪੀਡ ਦੇ ਨਾਲ ਉਹਦੇ ਮਨ ਵਿੱਚ ਘੁੰਮ ਗਈ ਇੱਕ ਸਾਹ ਦੇ ਵਿੱਚ, ਫੁਰਨਾ ਬੜਾ ਤੇਜ਼ ਹੁੰਦਾ, ਬੜੀਆਂ ਬੜੀਆਂ ਗੱਲਾਂ ਘੁੰਮ ਜਾਇਆ ਕਰਦੀਆਂ। ਉਹ ਜਦ ਘੁੰਮੀ ਤੇ ਉਹਦਾ ਰੀਐਕਸ਼ਨ ਕੀ ਹੋਇਆ ਉਹਦੀ ਭਾਵਨਾ ਦਾ, ਪਰਮੇਸ਼ਰ ਦੇ ਕੋਲ ਸਾਕਸ਼ਾਤ ਪਹੁੰਚ ਗਈ। ਮਹਾਰਾਜ ਕਹਿੰਦੇ ਆਜਾ ਮਨ ਪ੍ਰੀਤ ਪੁੱਤਰ ਪ੍ਰਤ ਕੀਨੀ ਕਰਨ ਰਹਿਣ ਬੁਲਾਰੇ, ਮੇਰੇ ਠਾਕਰ ਕੇ ਮਨ ਭਈ ਭਾਵਨੀ ਜਮ ਕੰਕਰ ਮਾਰ ਬਤਾ। ਉਸੇ ਵੇਲੇ ਦੇਵਗਣਾਂ ਨੇ ਆ ਕੇ ਜਮਦੂਤਾਂ ਨੂੰ ਮਾਰਨਾ ਸ਼ੁਰੂ ਕਰਤਾ। ਉਹ ਕਹਿੰਦੇ ਇਹ ਤਾਂ ਮਹਾਂਪਾਪੀ ਹੈ, ਕਹਿੰਦੇ ਤੁਹਾਨੂੰ ਨੀ ਪਤਾ ਵੀ ਇਹਨੇ ਨਾਰਾਇਣ ਕਿਹਾ, ਜਿੱਥੇ ਪਰਮੇਸ਼ੁਰ ਦਾ ਨਾਮ ਉਚਾਰਨ ਹੋ ਜਾਵੇ ਉੱਥੇ ਤੁਹਾਡਾ ਕੀ ਕੰਮ? ਨਾਮ ਸੁਣਤ ਜਮ ਦੂਰੋਂ ਭਾਗੇ, ਨੇੜੇ ਨਹੀਂ ਭੱਜਦਾ, ਦੂਰੋਂ ਲੱਠ ਜਾਂਦਾ। ਉਹਦੇ ਚ ਤਾਕਤ ਨਹੀਂ ਹੁੰਦੀ ਨਾਮ ਦੇ ਮੰਡਲ ਚ ਦਾਖਲ ਹੋਣ। ਇੱਕ ਇੱਥੇ ਮਹਾਂਪੁਰਸ਼ ਹੋਏ ਨੇ, ਬੀਬੀ ਸੀ, ਆਨੰਦਮਈ ਮਾਂ, ਬੰਗਾਲ ਦੀ ਸੰਤ ਸੀ, ਕੁਦਰਤ ਨੇ ਉਹਦੇ ਤੇ ਕਿਰਪਾ ਕੀਤੀ, ਇੱਕ ਅੱਖਰ ਨਹੀਂ ਸੀ ਪੜ੍ਹੀ ਹੋਈ, ਲੇਕਿਨ ਵੱਡੇ ਵੱਡੇ ਜਿਹੜੇ ਸੀਗੇ ਉਹ ਤੋਂ ਅਰਥ ਸੁਣਿਆ ਕਰਦੇ ਸੀ। ਉਹ ਗਈ ਹੋਈ ਹੈ ਬਨਾਰਸ, ਉੱਥੇ ਸੇਠ ਬੜਾ ਹੀ ਸੇਵਾ ਕਰਦਾ ਸਾਰਿਆਂ ਦੀ। ਕਾਫੀ ਦਿਨ ਦਾ ਸਤਸੰਗ ਮੰਡਲ ਚੱਲ ਰਿਹਾ, ਸ਼ਾਮ ਨੂੰ ਇਕੱਠੇ ਹੋ ਜਾਂਦੇ ਨੇ ਸੇਠ ਲੋਕ, ਉਹਦੇ ਬਾਅਦ ਮਾਤਾ ਜੀ ਕੁਛ ਵਚਨ ਕਰਦੀ ਹੈ, ਕੁਛ ਸਾਧੂ ਵਚਨ ਕਰਦੇ ਨੇ, ਇਸ ਤਰ੍ਹਾਂ ਦੇ ਨਾਲ ਕਰਦੇ ਕਰਦੇ ਅੱਜ ਜਦ ਸੇਠ ਦੇ ਘਰ ਬੈਠੀ ਹੈ, ਉਹਦਾ ਬੱਚਾ ਖੇਲਦਾ ਫਿਰਦਾ 5 ਸਾਲ ਦਾ, ਉਹ ਦੌੜਿਆ ਫਿਰਦਾ, ਮਾਤਾ ਜੀ ਉਹਦੇ ਵੱਲ ਬੜੇ ਧਿਆਨ ਨਾਲ ਦੇਖਦੇ ਕਹਿਣ ਲੱਗੀ, ਦੇਖੋ ਪਰਮੇਸ਼ੁਰ ਦੇ ਰੰਗ ਕਿਹੋ ਜਿਹੇ। ਉਹ ਸੇਠ ਬੜਾ ਸਿਆਣਾ ਸੀ, ਵੀ ਮਹਾਂਪੁਰਸ਼ ਐਵੇਂ ਤਾਂ ਨਹੀਂ ਬੋਲਿਆ ਕਰਦੇ, ਕੋਈ ਨਾ ਕੋਈ ਮਤਲਬ ਹੁੰਦਾ। ਉਹਨੇ ਗੱਲ ਚ ਪੱਲਾ ਪਾ ਕੇ ਖੜਾ ਹੋ ਗਿਆ, ਕਹਿੰਦਾ ਮਾਤਾ ਜੀ ਤੁਹਾਡੇ ਮੁੱਖ ਤੋਂ ਵਚਨ ਨਿਕਲਿਆ, ਹੁਣ ਕਿਰਪਾ ਕਰਕੇ ਇਹਨੂੰ ਪ੍ਰਗਟ ਕਰ ਦਿਓ, ਗੁਪਤ ਨਾ ਰੱਖੋ। ਮਾਤਾ ਜੀ ਨੇ ਗੁਪਤ ਰੱਖਣ ਦਾ ਯਤਨ ਕਰਿਆ, ਪਰ ਉਹ ਜਦ ਨਾ ਇਹ ਹਟਿਆ, ਕਹਿਣ ਲੱਗੇ ਸੇਠ ਜੀ ਤੇਰਾ ਬੱਚਾ ਅੱਜ 2 ਵਜੇ ਚੜ੍ਹਾਈ ਕਰ ਜਾਣਾ ਰਾਤ ਨੂੰ, ਅਸੀਂ ਇਹ ਦੇਖਦੇ ਹਾਂ ਵੀ ਹੁਣ ਵਿਚਾਰਾ ਦੇਖੋ ਕਿਵੇਂ ਨੱਠਿਆ ਫਿਰਦਾ ਖੇਡਦਾ, ਸਾਡੇ ਪਲੰਗ ਦੇ ਨੇੜੇ ਵੀ 2-3 ਵਾਰੀ ਆ ਗਿਆ, ਸੰਗਤ ਵੱਲ ਨੂੰ ਵੀ ਜਾਂਦਾ, ਕਦੇ ਮੱਥੇ ਟੇਕਣ ਲੱਗ ਜਾਂਦਾ, ਕਦੇ ਖੜਾ ਹੋ ਕੇ ਫੇਰ ਦੇਖਦਾ, ਇਹ ਬੱਚੇ ਨੇ 2 ਵਜੇ ਸਮਾਪਤ ਹੋ ਜਾਣਾ ਰਾਤ। ਉਸ ਵੇਲੇ ਚਰਨ ਫੜਦੇ ਸੇਠ ਨੇ, ਕਹਿਣ ਲੱਗਿਆ ਮਾਤਾ ਜੀ ਹੁਣ ਸਾਡਾ ਤੁਹਾਡੇ ਬਗੈਰ ਤਾਂ ਕੋਈ ਹੈ ਨਹੀਂ, ਤੁਸੀਂ ਕਿਰਪਾ ਕਰੋ ਇਸ ਨੂੰ ਦੀਰਘ ਆਯੂ ਬਖਸ਼ੋ। ਉਹ ਕਹਿਣ ਲੱਗੇ ਦੇਖੋ ਸੇਠ ਜੀ, ਅਸੀਂ ਪਰਮੇਸ਼ੁਰ ਦੇ ਨਾਮ ਦਾ ਯੱਗ ਕਰ ਦਿੰਦੇ, ਉਹਦਾ ਰਾਮਕਾਰ ਹੋ ਜਾਏਗੀ, ਜਮਦੂਤ ਨੇੜੇ ਨਹੀਂ ਆਉਣਗੇ। ਤਾਤੀ ਵਾਹ ਨਾ ਲੱਗ ਗਈ, ਪਾਰ ਬ੍ਰਹਮ ਸੁਣਾਈ, ਚੌਗਿਰ ਨਾ ਮਾਰੇ ਰਾਮਕਾਰ, ਦੁੱਖ ਲੱਗੇ ਨਾ। ਉਹ ਸਾਰੇ ਸਾਧੂਆਂ ਨੂੰ ਬਿਠਾ ਤਾ, ਕਹਿੰਦੇ ਕੁਛ ਬਾਗ ਚ ਬਹਿ ਜਾਓ, ਕੁਛ ਛੱਤ ਤੇ ਬਹਿ ਜਾਓ, ਕੁਛ ਅੰਦਰਲੇ ਕਮਰਿਆਂ ਚ ਬਹਿ ਜਾਓ, ਇਹ ਬੱਚਾ ਨੂੰ ਪਾ ਲਓ ਵਿਚਾਲੇ। ਤੇ 5-4 ਸਾਧੂ ਬਹੁਤ ਸਾਵਧਾਨੀ ਨਾਲ ਰਾਮ ਦੇ ਨਾਮ ਦਾ ਉਚਾਰਨ ਕਰਦੇ ਰਹੇ, ਤੇ 2 ਵਜੇ ਜਮਦੂਤ ਆਉਣਗੇ, ਉਸ ਵੇਲੇ ਤੁਸੀਂ ਰੌਲਾ ਪਾ ਦੇਣਾ ਉੱਚੀ ਆਵਾਜ਼ ਦਾ। ਉਹ ਜਿਹੜਾ ਜਮਦੂਤ ਦਾ ਨਾਮ ਨਹੀਂ ਸੁਣ ਸਕਦਾ ਪ੍ਰਭੂ ਦਾ, ਨੱਠ ਜਾਊਗਾ, ਭਾਈ ਫਿਰ ਬੰਦ ਨਾ ਕਰਿਓ, ਸਵੇਰ ਤਾਈ ਅਸੀਰ ਥੱਕ ਤੋਂ ਕੇ ਨੱਠ ਜਾਓ। ਉਹ ਇੱਕ ਮਹਾਤਮਾ ਉਸ ਵੇਲੇ ਜਿਹੜੇ ਮੰਡਲੀ ਵਿੱਚ ਸੀ ਉਹ ਮੈਨੂੰ ਦੱਸਦੇ ਨੇ, ਕਹਿੰਦੇ ਅਸੀਂ ਫਿਰ ਇਸ ਤਰ੍ਹਾਂ ਕਰਿਆ, 2 ਵਜੇ ਮੇਰੀ ਡਿਊਟੀ ਸੀ, ਉਹ ਇੱਕ ਮਹਾਤਮਾ ਦੀ ਡਿਊਟੀ ਸੀ ਵੀ ਦਰਵਾਜ਼ੇ ਵੱਲ ਦੇਖ ਕੇ ਨਾਮ ਜਪੀ ਜਾ। ਉਹ ਜਦ 2 ਵਜੇ ਮੈਂ ਹੈਰਾਨ ਰਹਿ ਗਿਆ ਵੀ 2 ਬੰਦੇ, ਇੱਕ ਦੇ ਕੱਛ ਦੇ ਵਿੱਚ ਕੋਈ ਬਹੀ ਜੀ ਲਈ ਹੋਈ ਹੈ, ਇੱਕ ਉਂਗਲੀ ਕਰ ਰਿਹਾ ਬੱਚੇ ਵੱਲ ਨੂੰ ਵਿਆਹ ਹੈ। ਉਹ ਜਿਸ ਵਕਤ ਮੈਂ ਦੇਖਿਆ ਉਹ ਰਾਮ ਦਾ ਨਾਮ, ਹਰੇ ਰਾਮ ਹਰੇ ਰਾਮ, ਮੇਰੇ ਕਹਿਣ ਦੀ ਦੇਰ ਸੀ, ਜਿੱਥੇ ਜਿੱਥੇ ਵੀ ਸਾਧੂ ਬੈਠੇ ਸੀ ਇੱਕਦਮ ਉਚਾਰਨਾ ਸ਼ੁਰੂ ਕਰ ਦਿੱਤਾ। ਬਾਗ ਵਾਲਿਆਂ ਨੇ ਵੀ ਬਾਹਰ ਰੱਖ ਕੇ, ਜਿੱਥੇ ਆਵਾਜ਼ ਨਹੀਂ ਸੁਣਦੀ ਉੱਥੇ ਜਾ ਕੇ, ਅਸੀਂ 2-3 ਘੰਟੇ ਕਹਿੰਦੇ ਲਗਾਤਾਰ ਲੱਗੇ ਰਹੇ। ਅਖੀਰ ਜਮ ਜਿਹੜਾ ਸੀ ਉਹ ਨੱਠ ਗਿਆ, ਚਲਿਆ ਗਿਆ, ਅਤੇ ਬੱਚਾ ਹੋਣਾ ਹੈ ਨਵੰਬਰ 9। ਸੋ ਮਹਾਰਾਜ ਕਹਿੰਦੇ ਨਾਮ ਸੁਣ ਤਾਂ ਜਮ ਦੂਰੋਂ ਭਾਗੇ। ਇਹ ਸ਼ਬਦ ਦੇ ਅੰਦਰ ਨਾਮ ਦੀ ਮਹਿਮਾ ਦੱਸੀ ਹੈ ਵੀ ਨਾਮ ਕਿਹੋ ਜਿਹੀ ਚੀਜ਼ ਹੈ, ਵੀ ਉਹਦਾ ਨਾਮ ਸੁਣਦੀ ਸਾਰ ਜਮ ਜਿਹੜਾ ਨੱਠ ਜਾਂਦਾ ਠਹਿਰ ਨਹੀਂ ਸਕਦਾ, ਉਹਦੀ ਤਾਕਤ ਨਹੀਂ ਹੈ, ਜਿੱਥੇ ਨਾਮ ਦਾ ਉਚਾਰਨ ਹੁੰਦਾ ਵੀ ਉੱਥੇ ਠਹਿਰ ਜਾ। ਪ੍ਰੋਵਾਈਡਰ ਦਿਲੋਂ ਨਾਮ ਜਪ ਰਹੇ ਹੋ, ਜਵਾਨ ਨਾਲ ਨਾ ਕਿਤੇ ਬੋਲਦੇ ਹੋ, ਹੁਣ ਇਹਦੇ ਮਨ ਚ ਭਾਵਨਾ ਆ ਗਈ ਪ੍ਰਭੂ ਦੀ, ਮਾਰੀ ਤਾਂ ਆਗ ਪੁੱਤਰ ਨੂੰ ਸੀ ਪਰ ਰੱਬ ਵੱਲ ਨੂੰ ਕਨਵਰਟ ਕਰਤੀ ਵੀ ਹੇ ਪ੍ਰਭੂ ਹੁਣ ਮੇਰਾ ਤੇਰੇ ਬਿਨਾਂ ਕੋਈ। ਪ੍ਰਭੂ ਜਿਹੜਾ ਜਦ ਉਹਨੂੰ ਯਾਦ ਕਰੋ ਉਸੇ ਵੇਲੇ ਹਾਜ਼ਰ ਹੋ ਜਾਂਦਾ, ਉਹ ਐ ਨਹੀਂ ਕਰਦਾ ਬਈ ਇਹ ਮੈਂ ਨਹੀਂ ਅਜੇ ਜਾਂਦਾ, ਉਹ ਭੋਲਾ ਹੈ ਬਹੁਤਾ, ਰੱਬ ਵਰਗਾ ਕੋਈ ਭੋਲਾ ਨਹੀਂ ਦੁਨੀਆਂ 'ਚ, ਇਸੇ ਕਰਕੇ ਭੋਲਿਆਂ ਨੂੰ ਮਿਲ ਜਾਂਦਾ, ਚਲਾਕਾਂ ਨੂੰ ਨਹੀਂ ਮਿਲਦਾ, ਉਹਦੀ ਬਣਦੀ ਉਹ ਭੋਲਿਆਂ ਨਾਲ, ਭੋਲੇ ਪਾਏ ਮਿਲੇ ਰੁਗਰਾਇਆ। ਭੋਲਾ ਪਾਓ ਗੋਬਿੰਦ ਮਿਲਾਵੇ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਉਹਨੇ ਰਾਮ ਕਿਹਾ ਨਾਰਾਇਣ ਕਿਹਾ, ਮੇਰੇ ਠਾਕਰ ਕੇ ਮਨ ਭਈ ਪਾਰ, ਜਮ ਕੰਕਰ ਮਾਰ ਵਧਾਰੇ, ਉਸੇ ਵੇਲੇ ਜਮਦੂਤਾਂ ਨੂੰ ਮਾਰ ਕੇ ਨਠਾ ਦਿੱਤਾ।
ਦਇਆ ਸੁਰਗਾਂ ਨੂੰ ਅਜਾ ਮਨ ਪਾਪੀ, ਪਾਪਾ ਦਾ ਪਾਰ ਪੈ ਗਿਆ, ਅਜਾ ਮਨ ਪਾਪੀ, ਪਾਪਾ ਦਾ ਪਾਰ ਪੈ ਗਿਆ। ਉਹ ਗਿਆ ਸੁਣਾ ਪਾਣੀ ਨਹੀਂ ਪਾਪਾ ਦਾ ਪਾਰ ਪੈ ਗਿਆ, ਸੁਣੂ ਜਾ ਮਨ ਪਾਪ ਪਾਪਾ ਦਾ ਪਾਰ ਪੈ ਗਿਆ।
ਅੰਤਕਾਰ ਜਮਦੂਤ ਵੇ ਪੁੱਤ ਨਾਰਾਇਣ ਬੋਲੇ ਛੈ, ਉਹਦਾ ਪ੍ਰਤਾਪ ਕੀ ਹੋਇਆ ਪਰਮੇਸ਼ਰ ਦੇ ਨਾਮ ਲੈਣ ਦਾ, ਜਮਗਣ ਮਾਰੇ ਹਰ ਜਨਾ, ਗਿਆ ਸੁਰਗ ਜਮ ਦੰਡ ਨਸੈ, ਨਾ ਲਏ ਦੁੱਖ ਡੇਰਾ ਤੈ। ਸੋ ਮਹਾਰਾਜ ਕਹਿੰਦੇ ਪਿਆਰਿਓ ਸੁਣ ਸਾਖੀ ਮਨ ਜਾ ਪਿਆਰ, ਪਿਆਰ ਦੇ ਨਾਲ ਸਾਡੀ ਗੱਲ ਸੁਣ। ਅਜਾ ਮਨ ਉਧਰਿਆ ਕਹੇ ਇੱਕ ਵਾਰ, ਸਿਰਫ ਇੱਕ ਵਾਰੀ ਕਿਹਾ, ਨਾਮ ਐਡੀ ਸ਼ਕਤੀ ਹੈ, ਨਾਮ ਦੀ ਮਹਿਮਾ ਐਡੀ ਵੱਡੀ ਹੈ ਕਿ ਦੁਨੀਆਂ 'ਚ ਕੋਈ ਪੈਦਾ ਨਹੀਂ ਹੋਇਆ ਜਿਹੜਾ ਨਾਮ ਦੀ ਮਹਿਮਾ ਦੱਸੇ। ਸਾਈ ਨਾਮ ਅਮੋਲ ਕੀ ਨਾ ਕੋਈ ਜਾਣ ਦੋ, ਜਿੰਨਾ ਬਾਗ ਮਥਾਏ ਸੇ ਨਾਨਕ ਹਰ ਰੰਗ ਮਾਨ ਦੋ। ਨਾਮ ਨੂੰ ਕੋਈ ਨਹੀਂ ਜਾਣਦਾ ਸਵਾਏ ਸੰਤਾਂ ਦੇ, ਨਾਮ ਕੀ ਮਹਿਮਾ, ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸ਼ਬਦ, ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲ ਕੇ ਸ਼ਬਦ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਦੂਜੀ ਮਿਸਾਲ ਦਿੰਦੇ ਨੇ ਬਾਲਮੀਕਾ ਹੋਇਆ ਸਾਧੂ, ਸੰਖੇਪ ਰੂਪ ਚ ਮਹਾਰਾਜ ਨੇ ਦੱਸਤਾ, ਸਾਖੀਆਂ ਪ੍ਰਚਲਿਤ ਸੀ, ਸਾਰੇ ਜਾਣਦੇ ਸੀ। ਭਾਈ ਗੁਰਦਾਸ ਜੀ ਨੇ ਇਸ ਨੂੰ ਖੋਲ ਕੇ ਵਰਣਨ ਕੀਤਾ, ਦੋ ਬਾਲਮੀਕ ਹੋਏ ਨੇ ਇਤਿਹਾਸ ਦੇ ਅੰਦਰ। ਇੱਕ ਬਾਲਮੀਕ ਤਾਂ ਉਹ ਹੋਏ ਨੇ ਜਿੱਥੇ ਸੀਤਾ ਜੀ ਨੇ ਜਾ ਕੇ ਬਨਵਾਸ ਕੱਟਿਆ, ਉਹਨਾਂ ਦਾ ਨਿਵਾਸ ਸਥਾਨ ਜਿਹੜਾ ਸੀ ਅੰਮ੍ਰਿਤਸਰ, ਇਸ ਸਥਾਨ ਦੇ ਉੱਤੇ ਸੀ ਅਤੇ ਇੱਥੇ ਹੀ ਲੋਕ ਕੁਛ ਦਾ ਯੁੱਧ ਹੋਇਆ, ਇੱਥੇ ਹੀ ਅੰਮ੍ਰਿਤ ਦਾ ਕਰਸ ਜਿਹੜਾ ਸੀ ਉਹ ਛਿੜਕ ਕੇ ਸਾਰਿਆਂ ਦੀ ਮੂਰਛਾ ਖੋਲ੍ਹੀ, ਤੇ ਇੱਥੇ ਹੀ ਦੱਸਦੇ ਨੇ ਕਿ ਇਹ ਧਰਤੀ ਦੇ ਵਿੱਚ ਰੱਖ ਦਿੱਤਾ ਤੇ ਅੱਜ ਜੋ ਅੰਮ੍ਰਿਤ ਸਰੋਵਰ ਹੈ ਜੋ ਸਾਖੀ ਜੁੜੀ ਹੋਈ ਹੈ ਉਹਦੇ ਮੁਤਾਬਕ ਇਹ ਹੈ ਵੀ ਉਹੀ ਥਾਂ ਹੈ ਜਿੱਥੇ ਪਿੰਗਲੇ ਨੂੰ ਉਹਦਾ ਰੋਗ ਦੂਰ ਹੋਣ ਤੋਂ ਬਾਅਦ ਸੁੰਦਰ ਸਰੀਰ ਮਿਲਿਆ ਸੀ ਉਹਦੇ ਕਰਕੇ ਗੁਰੂ ਮਹਾਰਾਜ ਨੇ ਕਿਹਾ ਵੀ ਦੇਖੋ ਇਸ ਪਾਣੀ 'ਚ ਕਿੰਨੀ ਵਿਸ਼ੇਸ਼ਤਾ ਇੱਥੇ ਆ ਜਿਹੜਾ ਸੁਣਦੇ ਆਏ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਸ ਥਾਂ ਨੂੰ ਪਵਿੱਤਰ ਕਰਿਆ ਗੁਰੂ ਦੂਸਰੇ ਪਾਤਸ਼ਾਹ ਨੇ ਗੁਰੂ ਤੀਸਰੇ ਪਾਤਸ਼ਾਹ ਨੇ ਹੁਣ ਇਹ ਸਥਾਨ ਪ੍ਰਗਟ ਹੋਣ ਦੂਸਰਾ ਵਾਲਮੀਕ ਦਿੱਲੀ ਦੇ ਨੇੜੇ ਰਹਿਣ ਵਾਲਾ ਸੀਗਾ ਉਹਦਾ ਕੰਮ ਕੀ ਸੀ ਜਨਜਾਤੀ ਉਹਦੀ ਚਨਾਲ ਸੀ ਕੰਮ ਇਹ ਸੀ ਕਿ ਆਇਆ ਗਿਆ ਰਾਹੀਆਂ ਨੂੰ ਲੁੱਟ ਲੈਣਾ ਜਦ ਜਵਾਨ ਹੋਇਆ ਮਾਂ ਨੂੰ ਪੁੱਛਿਆ ਮਾਤਾ ਮੈਂ ਕੀ ਕੰਮ ਕਰਾਂ ਕਹਿੰਦੀ ਦੇਖ ਬੇਟਾ ਆਪਾਂ ਭੀ ਲੋਕ ਹਾਂ ਇਹ ਜਿਹੜੇ ਆਰੀਅਨ ਨੇ ਇਹਨਾਂ ਕੋਲ ਬੜਾ ਧਨ ਹੁੰਦਾ ਮਾਰ ਦਿਆ ਕਰ ਮਾਰ ਕੇ ਲੁੱਟ ਲਿਆ ਕਰ ਕਮਰੇ ਦਿਨ ਲੰਘ ਦਿਆ ਕਰਨਗੇ ਪਹਿਲੇ ਦਿਨ ਕੁਹਾੜਾ ਲੈ ਕੇ ਜਾ ਬੈਠਿਆ ਬੰਦਾ ਮਾਰ ਦਿੱਤਾ ਤੇ ਨਿਕਲਿਆ ਕੁਛ ਹੋਣਾ ਐਸਾ ਹੁੰਦਾ ਕਿ ਉਹਦੀ ਜੇਬ ਚੋਂ ਦੋ ਆਨੇ ਨਿਕਲੇ ਉਦਾਸ ਹੋ ਗਿਆ ਵੀ ਬੰਦਾ ਵੀ ਮਾਰਿਆ ਤੇ ਮਿਲਿਆ ਵੀ ਕੁਛ ਨੀ ਮਾਂ ਦੇ ਕੋਲ ਚਲਿਆ ਗਿਆ ਜਾ ਕੇ ਕੁਹਾੜਾ ਸਿੱਟਦਾ ਕਹਿੰਦੀ ਕੀ ਗੱਲ ਤੂੰ ਬੇਦਿਲ ਹੋ ਗਿਆ ਕਹਿੰਦੇ ਇਹ ਤਾਂ ਕਿਰਤ ਇੰਨੀ ਮਾਰੀ ਹੈ ਮਾਂ ਦੋ ਆਨੇ ਨਿਕਲੇ ਨੇ ਬੰਦਾ ਪਤਾ ਨੀ ਕਿੰਨੇ ਕੀਮਤ ਦਾ ਮਰ ਗਿਆ ਕਹਿੰਦੇ ਲਿਆ ਉਰੇ ਮੇਰੇ ਕੋਲ ਦੋ ਪੈਸੇ ਦੋ ਪੈਸੇ ਗਈ ਜਿਹੜੇ ਮੱਛੀਆਂ ਫੜਨ ਵਾਲੇ ਸੀ ਉਦੋਂ ਦੋ ਪੈਸੇ ਦਾ ਪੂੰਗ ਲੈ ਆਈ ਛੋਟੀਆਂ ਮੱਛੀਆਂ ਕਿੰਨੀਆਂ ਹੀ ਆ ਕਹਿੰਦੀ ਲੈ ਤੈਂ ਤਾਂ ਦੋ ਆਨੇ ਪਿੱਛੇ ਇੱਕ ਬੰਦਾ ਮਾਰਿਆ ਆਹ ਦੇਖ ਦੋ ਪੈਸੇ ਨਾਲ ਕਿੰਨੇ ਮਾਰੇ ਨੇ ਚਾਹੇ ਜਾਨ ਮੱਛੀ ਦੀ ਹੈ ਚਾਹੇ ਮਨੁੱਖ ਦੀ ਹੈ ਜਾਨ ਤਾਂ ਇੱਕੋ ਜਿਹੀ ਹੁੰਦੀ ਹੈ ਪਰ ਕਹਿ ਦਿਲ ਨਹੀਂ ਛੱਡੀਦਾ ਆਪਣੀ ਤਾਂ ਕਿਰਤ ਇਹੀ ਹੈ ਸੋ ਇੱਥੇ ਮਹਾਰਾਜ ਜੀ ਕਹਿੰਦੇ ਨੇ ਬਈ ਮਾਂ ਜੇ ਉਹਨੂੰ ਸਮਝਾ ਦਿੰਦੀ ਸਿੱਧੇ ਰਸਤੇ ਪੈ ਦਿੰਦੀ ਤਾਂ ਇਸ ਕਿਰਤ 'ਚ ਉਹ ਨਾ ਪੈਂਦਾ ਇਸੇ ਕਰਕੇ ਦੋਸ਼ ਲੱਗ ਜਾਇਆ ਕਰਦਾ ਮਾਤਾ ਨੂੰ ਐਡਾ ਦੋਸ਼ ਲੱਗਦਾ ਮਹਾਰਾਜ ਕਹਿੰਦੇ ਜਿਹੜੇ ਪੁੱਤਰ ਗਲਤ ਬੱਚੇ ਪੈਦਾ ਹੁੰਦੇ ਨੇ ਇਹ ਹੁੰਦਾ ਤਾਂ ਹੈਗਾ ਸੰਜੋਗ ਵਜੋਗ ਮਾਂ ਦੇ ਵੀ ਇਖਤਿਆਰ ਨਹੀਂ ਹੁੰਦਾ ਪਰ ਸਾਡੀ ਜਿਹੜੀ ਸੰਸਕ੍ਰਿਤੀ ਹੈ ਉਹਦੇ 'ਚ ਐਸੀਆਂ ਮਿਸਾਲਾਂ ਮਿਲਦੀਆਂ ਹੈ ਕਿ ਮਾਤਾਵਾਂ ਨੇ ਬੱਚੇ ਨੂੰ ਪੇਟ ਦੇ ਵਿੱਚ ਇਹ ਗਿਆਨ ਕਰਾ ਤਾ ਐਸੀਆਂ ਮਾਤਾਵਾਂ ਹੋਈਆਂ ਬਹੁਤ ਸਾਰੀਆਂ ਭਾਰਤ ਵਰਸ਼ ਦੇ ਅੰਦਰ ਸ਼ੁੱਧ ਆਚਰਨ ਹੁੰਦਾ ਨਾਮ ਜਪਦੀਆਂ ਸੀ ਮੂੰਹ ਮੱਥੇ ਨਹੀਂ ਸੀ ਕਿਸੇ ਦੇ ਲੱਗਦੀਆਂ ਇਕਾਂਤ ਵਿੱਚ ਵਸਿਆ ਕਰਦੀਆਂ ਸੀ ਤੇ ਅੰਦਰੋਂ ਹਰ ਵਕਤ ਖਿਆਲ ਹੋਇਆ ਕਰਦਾ ਸੀ ਮੇਰੀ ਭੇਟ ਤੋਂ ਜਿਹੜਾ ਬੱਚਾ ਪੈਦਾ ਹੋਵੇ ਉਹ ਦੁਬਾਰਾ ਨਾ ਕਿਸੇ ਕੁੱਖ ਜਾਵੇ ਮੁਕਤੀ ਨੂੰ ਪਹੁੰਚੇ ਰਾਣੀ ਚੜੈਲਾ ਸੀ ਉਹਨੇ ਭਰਮ ਕਰ ਲਿਆ ਸੀ ਤੇ ਸਾਰੇ ਹੀ ਬੱਚੇ ਬ੍ਰਹਮ ਗਿਆਨੀ ਬਣਾ ਤੇ ਇੱਕ ਬੱਚਾ ਰੱਖਿਆ ਜਿਹਨੂੰ ਰਾਜਭਾਗ ਵਾਸਤੇ ਉਹ ਰਾਜਾ ਨਰਮੋਹੀ ਕਹਿੰਦੇ ਨੇ ਸੋ ਮਹਾਰਾਜ ਮੇਰੇ ਇੱਥੇ ਦੋਸ਼ ਦਿੰਦੇ ਨੇ ਕਹਿੰਦੇ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਜਿਹੜੀ ਕੁਲ ਦੇ ਵਿੱਚ ਗਿਆਨ ਵਾਲਾ ਪੁੱਤਰ ਧੀ ਪੈਦਾ ਨਹੀਂ ਹੁੰਦੀ ਹੈ ਕਹਿੰਦੇ ਉਹ ਕੁਲ ਤਾਂ ਬੰਦ ਹੋ ਜਾਣੀ ਚਾਹੀਦੀ ਸੀ ਉਹ ਬੰਦ ਹੁੰਦੀ ਤਾਂ ਜੇ ਪਿਓ ਮਰਦਾ ਪਿਓ ਨੂੰ ਕਿੱਡਾ ਦੋਸ਼ ਹੈ ਵੀ ਤੈਨੂੰ ਤਾਂ ਜਿਉਣ ਦਾ ਹੱਕ ਹੀ ਨਹੀਂ ਹੈ ਤੇਰੇ ਬੱਚਾ ਕੋਈ ਹੈ ਲੋੜ ਪਰਮੇਸ਼ੁਰ ਦਾ ਪਿਆਰਾ ਨਹੀਂ ਆਇਆ ਮਾਂ ਨੂੰ ਕਹਿਤਾ ਵੀ ਤੂੰ ਵਿਧਵਾ ਹੋ ਜਾਂਦੀ ਸਜ਼ਾ ਭੁਗਤਦੀ ਕਿਉਂਕਿ ਬੱਚਾ ਐਸਾ ਨਹੀਂ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮੈਂ ਤਾਰੀ ਜੇ ਨਾ ਰਾਮ ਭਗਤ ਨਹੀਂ ਸਾਡੀ